तब तो फरीद जी के श्लोक पर आरंभ कर रहे हैं। श्लोक से फरीद जी श्लोक दो पंक्तियां का श्लोक दोहरे की चाल ये सारिया चीजा श्लोक इसे करके लिखा जाता है। शेख फरीद जी के श्लोक हैं एक ओंकार सतगुर प्रसाद, एक जो अद्वैत स्वरूप परमेश्वर है जिसके बराबर होर कोई नहीं, ओंकार जो सबना का प्रकाशक है, सत चेतन आनंद स्वरूप है। तो वेदा विच इसे नू लिखा होया सत्यम शिवम ते सुंदरम। इथे अपां सत चेतन आनंद कहिंदे हां, जो सदा सच दा आनंद अविनाशी परमेश्वर है, ओदी प्राप्ति सतगुरु की कृपा द्वारा होंदी। मुसलमानां दे मत विच एक कुरेशिया संज्ञा है, उस कुरेशिया जाति विच फरीद जी दा पूर्वला जन्म सी। पहला मुसलमाना दे पीर हजरत मुहम्मद ते इब्राहिम भी जेड़े सन ओ भी कुरेशिया खानदान विच होए ने। वाहिगुरु दी कृपा करके ते कुछ माता पिता दे संस्कारां करके इन्हां दा मन बचपन तो ही वाहिगुरु दी अल्लाह दी बंदगी च जुड़िया होया सी। आम बच्चियां दी तरह हसना खेडना कुदना इन्हां नूं चंगा नहीं सी लगदा। अमृत वेले उठ के इशनान पानी करके अल्लाह दी बंदगी च जुड़ बैठना, इसलिए यह बहुत ही एकांत थां ते ही रहना पसंद करदे। बचपन तो शुभ संस्कारां दे होण करके जदों इन्हां ने होश संभाली तां चित बहुत ही एकांत नूं चाहण लग पिया, कि एकांत विच बैठीए जिथे कोई बुलावे ना, जिथे कोई विघन ना पावे। आपने विचार करके फिर शहरों बाहर जाके जंगल विच अपना टिकाणा कर लिया। उथे कंद मूल खा के परमेश्वर दे सिमरन दे विच लीन रहिंदे। इस तरह किन्ना समा बतीत हो गया। जिस स्थान ते फरीद जी धूनी तुखा तप कर रहे सन, एक दिन देव नेत नाल उधरों एक चोरां दी टोली लंघी। उन्होंने देख के विचारिया कि फकीर साई है, इसकी मन्नत मन के जाते हैं, बहुता धन पदार्थ हाथ आवेगा। किन्ना चेरे आपस विच कुसर कुसर करते रहे, पर फरीद जी समाधि विच अडोल बैठे सिमरन विच लीन ही रहे। चोर दबे पैर गां वधे आके मत्था टेकिया, मन्नत मंदिया मन विच कहा, हे फकीर साईं, जे बहुत सारा धन पदार्थ हाथ आया तो असीं आप दा दसवंध कढ़ांगे। रात दा समां सी, सूरज अपनी सेवा निभा के छुप चुकिया सी। काली बोली रात दे होने करके हाथ भी पसारिया, निगाह नहीं सी आउंदा। ये चोरां ने यह मन्नत आ करके फरीद जी दे पास मान ले। इउं लगदा सी कि पता नहीं जिवें चंद्रमा भी सूरज दी रीस करदा होया कि छुप गया। बहुत हनेरी रात है। चोरां ने भी चंगा समा जान के जल्दी जल्दी पैर पट्टे जंगल लंघ के एक शहर विच प्रवेश कर गए। सारे चौकीदार पहरा दे रहे सन, पर इन्हां ने लिबास ही इहो बनाए सी कि कोई शक ही ना कर सकिया। अखीर इन्हां ने कितनाड़ दे मकान नूं सन लाई। अंदर जाके काफी माल पदार्थ हाथ आया। एक पहरेदार तां डर के दूसरा दिन चढ़न तक डर होण करके जल्दी जल्दी जो कोई हाथ आया चोर पंडा मन के निकल तुरे। ओह फुटदे ही फिर उत्थे आ गए जिथे फरीद जी तप कर रहे सी। आके सारे ने खुशी खुशी मत्था टेकिया, भेटा रख के कोल बह गए। जिस वेले पंडा थले सुतियां तां पंडा दे खड़ा करके फरीद जी की समाधि खुल गई। सारे ने मत्था टेकिया ते उन्हां दे सरदार ने बेनती की, हे फकीर साईं, असी आप जी मन्नत मन के गए सी, जे चोरी चंगी हथ आई तां दसवंध कढ़ांगे, आप हुण अंगीकार करो। प्रभु के हुक्म का बद्दा सूरज भी संसार के प्रकाशन वास्ते तैयारी कर रहा है। इधरों चोरों के मन में भी तौखला से जो दिन चढ़ गया तो साडा घर पहुंचना मुश्किल हो जाएगा, तो फड़े जाने की संभावना हो सकती। ये विचार करके चोर तो भेटा रख के नमस्कार करके चले गए, पर फकीर जी अगे पे धन पदार्थों वाल देख के विचार दे कि चोरी कोई चंगी चीज होंगी होनी, जिस करके नाना प्रकार के धन पदार्थ मिलते हैं। फरीद जी इन्ने भोले सन, इन्होंने चोरी का भी ज्ञान नहीं, तो परमेश्वर के हुक्म कौन मोड़ सकता। फिर फकीर जी इन्हों ही ख्याल बैठे सन कि सवासा के पूरे होने करके शरीर शांत हो गया, ये पिछले जन्म की साखी है उन्होंने। पर लफ्ज अनुसार तो हरड़ जट के ग्रह विखे जन्म होया, तो आप का नाम फरीद रखिया। हरड़ जट ये जेड़े मुसलमाना की एक संघ्या च होंगे ने, बचपन तो माता पिता की छतर छाया हेठ ही खुशियां मलारा में हसद्या खेडद्या बतीत हो गया। पुत्र जवान देख के लोक रीत अनुसार माता पिता ने ब्याह करके वखरा कर दिता, भावें धन माल काफी दिता पर किथे समा पा के कम दे ना कम करके घर विच गरीबी आ गई। एक गरीब दूसरा घरवाली का सुभाव कुछ तंगी करके बदल गया, वो घर आए नूं तंग करिया करे फलानी चीज लिया दिओ, ये चीज मुक गई कपड़े लिया दिओ, हुण फरीद जी कित्थों लिया के देण क्योंकि पैसा तो कोई नहीं है पल्ले। पहला तो चुप कर रहे थे, पर एक दिन फरीद जी ने आख ही दिता कि कित्थों लिया के देवां, तू आप भी जानते हैं कि गरीबी का बहुत जोर है, अंत हो गई है, रोटी वास्ते मुश्किल नाल पैसे बचते ने। बड़े गुस्से ते रुखे शब्दों चगों घरवाली ने फरीद जी नूं कहा, भावें यारी करके भावें कमाई करके चाहे चोरी करके मैनू की, जे मैनू रखना तो मेरी हर लोड़ पूरी करनी पवेगी। एक तो अगे गरीबी सी, दूसरा इस तरह दुखदायक गल्लां सुन के घरों निकल तुरे। पिछले जन्म की चोरी की वासना जिहड़ी रह गई सी, यह नहीं पता कि चोरी चंगी है या माड़ी है, यही ख्याल सी कि शायद चोरी चंगी चीज है। घरवाली के कहन ते बुद्धि विच सोए सरकार चक्कर लाउण लग पई, अंदर अंदर सोचण लग पई बुद्धि किवें करी दी है की हुंदी है। थोड़ी दूर जंगल विच जाण के तो अगों कुदरती चोरां दी टोली मिल गई, जिन्हां विचों पुछ के उन्हां नाल चोरी करन वास्ते रल गए। जांदे जांदे रस्ते च इक अनाज दी मंडी आई, अनाज देख के चोरां सलाह कीती कि प्रदेश चले हैं पता नहीं किन्ना चिर लग जावे, होवे ना कि पहला इत्थों ही घर जोगा राशन पानी लैके सुट जाइए। बस फिर किसी यहां बोरियां नूं हथ पाया, फरीद जी भी नाल ही सन, इन्हें नूं किसी दे हसण दी आवाज सुन के चोर तां सिर ते पैर रख के दौड़ गए, पर फरीद जी बोरी नूं घसीट के उरे लै आए। जिस वक्त फरीद जी उह हसण वाले बल्द दे करंग दे कोल पहुंचे, दोबारा ठा ठा करके हस पिया। फरीद हैरानी च उहनूं पुछदा है, भाई तूं हसदा क्यों है? तो करंग जिहा कहण लग्गा, तूं अपना काम कर, मेरे नाल की मतलब तेरा? फरीद तां खेड़े पै गया। अखीर करंग ने कहा, पिछले जन्म विच मैं बड़ा भारी शाहूकार सी, ते एक समय बाहर किसे काम गया, वापसी ते एक तां गर्मी बहुत सी, दूसरा प्यास ने बड़ा तंग किया। खेतां विच जी लंघदे मेरे कुर्ते नाल किसे जट दी कणक दी पैली नाल एक सिट्टा लग गया सी, ते नजरी आउण ते मैं मरोड़ के मूंह विच पा लिया। अंत नूं जिस वेले शरीर ते आके परलोक विच गया, जांदे हिसाब होया तां उस सिट्टे दा करजा देण लई पहला मैनूं बलद बनाया गया। सारी उम्र मालक दा बलद बन के कम करके उस सिट्टे दी तूड़ी दा बदला दित्ता है, अते हुण करंग बना के दाणे दा हिसाब चुका रहा। मैं हसया इसलिए हां कि जेडे बोरियां दीआं बोरियां चुक के लैंदे ने उहनां दा की हाल होगा, मैं तां इक कणक दी बल्ली करके जून भोग रहा। इस तरह वचन सुन के फरीद दे मन च बहुत वैराग होया, अखां विच जाला आ गया। उस वक्त वैराग विच बेबल होए होए ने अपने मन प्रति ये श्लोक उच्चारण किया, जो पहला श्लोक है। बचपन तो लैके माता जी ने भी जिहड़ी सिक्ख्या दित्ती सी उह सिक्ख्या भी बहुत कामयाब रही। मसले दे थले शक्कर दी पुड़ी रखण लगी, फिर एक दिन बाहर जाना पिया, रात पै गई, फिर अल्लाह दे चरणां च अरदास कीती सी। तो अरदास करन तो फिर यह थले मसले दे सारी शक्कर ही शक्कर हो गई। ਇਸ ਤਰ੍ਹਾਂ ਹੁਣ ਇੱਥੇ ਜੋ ਸਲੋਕ ਪਹਿਲਾਂ ਉਚਾਰਨ ਕਰਦੇ ਨੇ ਵਿਰਾਗ ਦੇ ਵਿੱਚ ਆ ਕਰਕੇ, ਜਿਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ। ਜਿਸ ਦਿਨ ਕਾਲ ਰੂਪ ਲਾੜੇ ਨੇ ਇਹ ਧਨ ਜੋ ਜੀਵ ਰੂਪ ਇਸਤਰੀ ਨੂੰ ਵਰੀ, ਵਰੀ ਤੋਂ ਭਾਵ ਵਰਨਾ ਭਾਵ ਵਿਆਹੁਣਾ, ਉਸ ਦਿਨ ਦੇ ਸਾਹੇ ਜਿਹੜੇ ਨੂੰ ਸਾਹ ਨੇ ਨਾ ਉਹ ਲਿਖਾ ਲਏ ਨੇ। ਜਿਸ ਦਿਨ ਦੀ ਇਹ ਜੀਵ ਰੂਪ ਇਸਤਰੀ ਦੇਹ ਵਿੱਚ ਵੜੀ ਹੈ, ਪ੍ਰਵੇਸ਼ ਹੋਈ ਹੈ, ਉਸ ਦਿਨ ਤੋਂ ਕਾਲ ਰੂਪ ਲਾੜੇ ਨੇ ਜਿਹੜੇ ਸਾਹ ਨੇ, ਸਾਹੇ ਤੋਂ ਭਾਵ ਸਾਹ, ਸਾਹ ਤੋਂ ਭਾਵ ਸਵਾਸ ਹੁੰਦੇ ਨੇ ਜਿਹੜੇ ਲਿਖ ਲਏ ਨੇ, ਕਿ ਸਾਰੀ ਉਮਰ ਨੂੰ ਇੰਨੇ ਹੀ ਸਵਾਸ ਲੈਣੇ ਨੇ ਔਰ ਇਸ ਤੋਂ ਵੱਧ ਸਵਾਸ ਨਹੀਂ ਲੈ ਸਕਦਾ, ਇਹ ਪਹਿਲਾਂ ਹੀ ਲਿਖ ਦਿੱਤੇ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ। ਵੇਦਾਂ ਸ਼ਾਸਤਰਾਂ ਦੁਆਰਾ ਜੋ ਮਲਕ ਕੌਣ ਹੈ? ਧਰਮ ਰਾਜਾ, ਉਹ ਕੰਨਾਂ ਚ ਸੁਣਿਆ ਜਾਂਦਾ, ਤੋ ਉਹ ਉਸੇ ਦਿਨ ਆ ਕੇ ਮੂੰਹ ਦਿਖਾਲਦਾ ਹੈ। ਜਿੰਦ ਨਿਮਾਣੀ ਕੱਢਿਆ ਹੱਡਾਂ ਕੋ ਕੜਕਾਏ, ਹੱਡਾਂ ਨੂੰ ਕੜਕਾ ਕੇ ਭਾਵ ਭੰਨ ਤੋੜ ਕੇ ਨਿਮਾਣੀ ਜਿੰਦ ਨੂੰ ਕੱਢ ਕੇ ਲੈ ਜਾਂਦਾ। ਹੱਥ ਮਰੋੜੈ ਤਨ ਕੱਪੇ ਸਿਆਹ ਹੋਆ ਸੇਤ, ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ। ਹੇ ਮਨ ਤੂੰ ਆਪਣੀ ਜਿੰਦੂ ਕੌਣ ਹੈ? ਬੁੱਧੀ ਨੂੰ ਸਮਝਾ ਕੇ ਪ੍ਰਭੂ ਦਾ ਸਿਮਰਨ ਕਰਿਆ ਕਰੇ, ਕਿਉਂਕਿ ਪਿਛਲੇ ਜਨਮ ਕਾਲ ਵਿੱਚ ਜੋ ਸਾਹੇ ਸਵਾਸ ਲਿਖੇ ਗਏ ਸੀ ਉਹ ਤਿਲ ਮਾਤਰ ਦੀ ਚਲਾਈ ਮਾਨ ਨਹੀਂ ਹੁੰਦੇ, ਜਿੰਨੇ ਲਿਖ ਦਿੱਤੇ ਉਨੇ ਹੀ ਰਹਿਣੇ ਨੇ। ਹੇ ਮਨ ਤੂੰ ਬੁੱਧੀ ਨੂੰ ਸਮਝਾਇਆ ਕਰ, ਇਹ ਪਦਾਰਥਾਂ ਵਿੱਚ ਨਾ ਫਸੇ, ਪਰਮੇਸ਼ਰ ਦੇ ਸਿਮਰਨ ਵਿੱਚ ਲੱਗ ਜਾਵੇ। ਮਨ ਨੂੰ ਕਹੋ, ਮਨ ਅੱਗੇ ਬੁੱਧੀ ਨੂੰ ਸਮਝਾਵੇ। ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪ੍ਰਣਾਏ। ਇਹ ਜੀਵ ਰੂਪ ਤਾਂ ਇਸਤਰੀ ਹੈ, ਜਿੰਦ ਬਹੁਤੀ ਮਰਨ ਵਰ, ਅਤੇ ਜਿਹੜਾ ਕਾਲ ਹੈ ਉਹ ਇਹਦਾ ਪਤੀ ਹੈ। ਨਿਯਤ ਕੀਤੇ ਹੋਏ ਦਿਨ ਦੇ ਅਨੁਸਾਰ ਇਹਨੂੰ ਪ੍ਰਣਾ ਕੇ ਵਿਆਹ ਕੇ ਲੈ ਜਾਣਾ ਹੈ। ਜੀਵ ਰੂਪ ਇਸਤਰੀ ਨੂੰ ਕਾਲ ਰੂਪੀ ਲਾੜੇ ਨੇ ਵਿਆਹ ਕੇ ਲੈ ਜਾਣਾ। ਆਪਣ ਹੱਥੀ ਜੋਲ ਕਹਿ ਕਹਿ ਗੱਲ ਲੱਗੈ ਤਾਏ। ਜਿਵੇਂ ਪ੍ਰਤੱਖ ਲੜਕੀ ਸਹੁਰੇ ਘਰ ਜਾਣ ਲੱਗਿਆ ਆਪਣੇ ਮਾਂ ਪਿਓ ਦੇ ਗਲ ਨਾਲ ਲੱਗਦੀ ਹੈ, ਉਸ ਵਾਂਗੂ ਇਹ ਜੀਵ ਰੂਪੀ ਇਸਤਰੀ ਜੋਲ ਕੇ ਚੱਲ ਕੇ ਆਪਣੇ ਹੱਥਾਂ ਨਾਲ ਫਿਰ ਦੌੜ ਕੇ ਕਿਹਦੇ ਗਲ ਨਾਲ ਲੱਗੇਗੀ? ਕਿਸੇ ਦੇ ਵੀ ਨਹੀਂ ਲੱਗ ਸਕਦੀ। ਵਾਲ ਹੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ। ਇਹ ਜੀਵ ਅੰਤ ਨੂੰ ਇਸ ਰਸਤੇ ਨੂੰ ਚੱਲਣਾ ਹੈ ਕਿ ਉਹ ਰਸਤਾ ਵਾਲ ਤੋਂ ਵੀ ਨਿੱਕਾ ਭਾਵ ਤੰਗ ਹੈ ਉਹ, ਅਤੇ ਜੋ ਸਲਾਤ ਭਾਵ ਦੁੱਖਾਂ ਕਰਕੇ ਪੁਰ ਹੈ, ਪੂਰਨ ਹੈ ਦੁੱਖਾਂ ਕਰਕੇ। ਕੀ ਤੂੰ ਉਸ ਰਸਤੇ ਨੂੰ ਕੰਨਾਂ ਚ ਸੁਣਦਾ ਨਹੀਂ? ਛੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ, ਪੁਰ ਸਲਾਤ ਕਾ ਪੰਥ ਦਹੇਲਾ, ਸੰਗ ਨਾ ਸਾਥੀ ਗਵਨ ਅਕੇਲਾ, ਵਾਟ ਹਮਾਰੀ ਖਰੀ ਉਦੀਣੀ, ਖੰਨੇ ਹੋ ਤਿੱਖੀ ਬਹੁਤ ਪੀਣੀ। ਕੀ ਤੈਨੂੰ ਸੁਣਿਆ ਨੀ? ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਲਗੀ ਆਵੈ ਸਾਹਰ ਹੈ ਮਿੱਤ ਨਾ ਪਈਆ ਹੋਏ। ਕੀ ਤੂੰ ਆਪਣੇ ਕੰਨਾਂ ਚ ਨੀ ਕਦੇ ਸੁਣਿਆ? ਇਹ ਕੰਮ ਹੋਣਾ ਹਰ ਰੋਜ਼ ਤੇਰੇ ਕੰਨ ਸੁਣਦੇ ਜ਼ਰੂਰ ਨੇ ਪਰ ਮੰਨਦਾ ਨਹੀਂ ਹੈ। ਫਰੀਦਾ ਕੀੜੀ ਪਾਬੰਦੀ ਖੜਾ ਨਾ ਆਪ ਮੁਹਾਏ। ਫਰੀਦ ਜੀ ਕਥਨ ਕਰਦੇ ਨੇ ਇਹ ਜੀਵ ਸੰਸਾਰ ਤੋਂ ਪਾਰ ਲੰਘਣ ਵਾਸਤੇ ਵੇਦਾਂ ਸ਼ਾਸਤਰਾਂ ਅਤੇ ਮਹਾਤਮਾ ਦੇ ਉਪਦੇਸ਼ ਰੂਪ ਕੀੜੀ, ਕੀੜੀ ਦਾ ਮਤਲਬ ਆਵਾਜ਼ਾਂ ਜਿਹੜੀਆਂ ਖਬਰਾਂ ਪੈ ਰਹੀਆਂ ਨੇ, ਤੂੰ ਵਿਸ਼ਿਆਂ ਅਤੇ ਪਦਾਰਥਾਂ ਵਿੱਚ ਖਲੋ ਕੇ ਭਾਵ ਖਚਿਤ ਹੋ ਕੇ ਆਪਣੇ ਆਪ ਨੂੰ ਮੁਹਾਏ ਨਾ, ਲਟਾਉਣਾ ਨਾ ਕਰ, ਇੰਨਾ ਨਾ ਆਪਣੇ ਆਪ ਨੂੰ ਵਿਸ਼ਿਆਂ ਵਿੱਚ ਲਟਾ, ਇੰਨਾ ਨਾ ਆਪਣੇ ਸਵਾਸ ਖਰਾਬ ਕਰ, ਕੁਝ ਸਵਾਸ ਲਾ ਦੇ ਇਸ ਪਾਸੇ ਸਤਨਾਮ ਸ੍ਰੀ ਵਾਹ, ਇੰਨੇ ਸਵਾਸ ਨਾ ਖਰਾਬ ਕਰ। ਬੜੇ ਪਿਆਰ ਨਾਲ ਮਨਾਉਂਦੇ ਨੇ, ਮੰਨ ਜਾ ਮੇਰਾ ਵੀਰ, ਨਾ ਕਰ ਇਸੀ ਗਲਤੀ ਕਿ ਤੇ ਵਿਸ਼ਿਆਂ ਚ ਲੰਪਟ ਹੋ ਕੇ 24 ਘੰਟੇ ਦੇ ਸਵਾਸ ਉਧਰ ਹੀ ਖਰਾਬ ਕਰ ਦੇਵੇ। ਇਸ ਪ੍ਰਕਾਰ ਸਮਝਾਉਣਾ ਕੀਤਾ। ਜਿਸ ਵੇਲੇ ਫਰੀਦ ਜੀ 12 ਵਰਸ ਜੰਗਲ ਚ ਤਪ ਕਰਕੇ ਸ਼ਹਿਰ ਵੱਲ ਆਏ ਤਾਂ ਬਹੁਤ ਭੁੱਖ ਲੱਗੀ ਹੋਈ ਸੀ, ਪਰ ਉਜਾੜ ਹੋਣ ਕਰਕੇ ਕੁਝ ਮਿਲਿਆ ਨਾ। ਚਲਦੇ ਚਲਦੇ ਜਦੋਂ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਰਸਤੇ ਵਿੱਚ ਖਰਬੂਜਿਆਂ ਦੇ ਖੇਤਾਂ ਨੂੰ ਦੇਖ ਕੇ ਦਿਲ ਘਰ ਆਇਆ। ਇਹ ਸੰਕਲਪ ਉਸ ਖੇਤ ਦੇ ਰਾਖੇ ਪਾਸ ਜਾ ਕੇ ਕਿਹਾ ਕਿ ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ, ਜੇ ਤੂੰ ਮੈਨੂੰ ਖਰਬੂਜਾ ਇੱਕ ਦੇ ਦੇਵੇਂ ਤਾਂ ਮੈਂ ਖਾ ਕੇ ਆਪਣੀ ਭੁੱਖ ਮੇਟ ਲਵਾਂ। ਇਹ ਗੱਲ ਸੁਣ ਕੇ ਰਾਖੇ ਨੇ ਕਿਹਾ, ਤੇਰੇ ਵਰਗੇ ਇੱਥੇ ਕਈ ਆਉਂਦੇ ਨੇ ਸਵਾਲੀਏ ਫਕੀਰ, ਜੇ ਮੈਂ ਇੱਕ ਇੱਕ ਨੂੰ ਖਰਬੂਜਾ ਦੇਣ ਲੱਗਾ ਤਾਂ ਸਾਰਾ ਖੇਤ ਹੀ ਉੱਜੜ ਜੇ, ਜਾ ਜਿੱਧਰੋਂ ਆਇਆ ਉੱਧਰ ਨੂੰ ਚਲਿਆ ਜਾ। ਇਹ ਗੱਲ ਸੁਣ ਕੇ ਫਰੀਦ ਜੀ ਉੱਥੋਂ ਤੁਰ ਪਏ ਤੇ ਜਾਂਦੇ ਹੋਏ ਕਹਿੰਦੇ, ਇਸ ਫਕੀਰੀ ਨੂੰ ਧਰਕਾਰ, ਜੋ ਮੰਗਿਆ ਹੋਇਆ ਇੱਕ ਖਰਬੂਜਾ ਵੀ ਨਹੀਂ ਮਿਲਦਾ, ਫਕੀਰੀ ਕਰਕੇ ਕੀ ਖੱਟਿਆ। ਜੇ ਮੈਂ ਦ੍ਰਿਸ਼ਟੀ ਹੁੰਦਾ ਆਪਣੀ ਖੇਤੀਬਾੜੀ ਕਰਦਾ ਤਾਂ ਮੈਂ ਵੀ ਰੱਜ ਕੇ ਖਾਂਦਾ, ਖੁਦਾ ਦੇ ਨਾਮ ਫਕੀਰਾਂ ਨੂੰ ਦਿੰਦਾ। ਇਸ ਤਰ੍ਹਾਂ ਸੰਕਲਪ ਕਰਦੇ ਆ ਸ਼ਲੋਕ ਉਚਾਰਨ ਕੀਤਾ। ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆਂ ਭੱਤ। ਫਰੀਦ ਜੀ ਕਥਨ ਕਰਦੇ ਨੇ ਇਹ ਮਨਾ ਖੁਦਾ ਦੇ ਦਰ ਦਰਵਾਜੇ ਦੀ, ਜੋ ਦਰਵੇਸ਼ੀ ਫਕੀਰੀ ਧਾਰਨ ਕੀਨੀ ਹੈ ਤੇ ਬਹੁਤ ਗਾਖੜੀ ਹੈ, ਕਠਿਨ ਹੈ ਬੜੀ। ਪਰ ਅਫਸੋਸ ਹੈ ਜੋ ਮੈਂ ਆਪ ਦੁਨੀਆਂ ਦੀ ਭੱਤ ਤੋਂ, ਮਤਲਬ ਹੁੰਦਾ ਦੁਨੀਆਂ ਦੀ ਤਰ੍ਹਾਂ ਜੋ ਹੈ ਚੱਲ ਰਿਹਾ ਹਾਂ, ਕਿ ਮੈਂ ਆਪ ਹੀ ਖੇਤੀਆਂ ਆਦਤ ਕਰਾਂ ਫਿਰ ਮੈਂ ਦੁਨੀਆਂ ਵਰਗਾ ਹੀ ਹੋ ਗਿਆ, ਇਹ ਵੀ ਔਖਾ। ਬੰਨ ਉਠਾਈ ਕੋਟਲੀ ਕਿੱਥੇ ਵੰਜਾਂ ਘੱਤ। ਇਹ ਮਨਾ ਇਹ ਜੋ ਫਕੀਰੀ ਰੂਪੀ ਪੰਡ ਬੰਨ ਕੇ ਚੱਕੀ ਹੋਈ ਸਿਰ ਦੇ ਉੱਤੇ ਧਾਰਨ ਕੀਤੀ, ਇਹਨੂੰ ਕਿੱਥੇ ਸੁੱਟ ਕੇ ਹੁਣ ਜਾਣਾ ਕਰਾਂ। ਕਿਉਂਕਿ ਇੱਕ ਵਾਰੀ ਫਕੀਰੀ ਦਾ ਬਾਣਾ ਧਾਰਨ ਕਰਕੇ ਫਿਰ ਗ੍ਰਿਸ਼ਤ ਮਾਰਗ ਪ੍ਰਵਿਰਤੀ ਵਿੱਚ ਫਸਣਾ ਬੇਸ਼ਰਮੀ ਵਾਲੀ ਗੱਲ ਹੈ। ਇਸ ਤਰ੍ਹਾਂ ਦੇ ਸੰਕਲਪ ਕਰਦੇ ਮਨ ਨੂੰ ਸਮਝਾਉਂਦੇ ਹੋਏ ਛੇਦ ਦੇ ਨਾਲ ਵਗਦੇ ਦਰਿਆ ਦੇ ਕੰਢੇ ਕੰਢੇ ਤੁਰਦੇ ਗਏ। ਕਾਫੀ ਦੂਰ ਜਾ ਕੇ ਕੁਝ ਥਕਾਵਟ ਦੇ ਅਤੇ ਭੁੱਖ ਦੇ ਕਾਰਨ ਸਾਹ ਲੈਣ ਲਈ ਬੈਠ ਗਏ। ਫਰੀਦ ਦੇ ਜਾਣ ਮਗਰੋਂ ਜਿਸ ਵਕਤ ਉਸ ਖੇਤ ਦਾ ਮਾਲਕ ਵਾਸ ਖੇਤਾਂ ਦੀ ਸੰਭਾਲ ਵਾਸਤੇ ਪਰਤਿਆ, ਆ ਕੇ ਦੇਖਿਆ ਤਾਂ ਉਹਦੀ ਹੈਰਾਨੀ ਦੀ ਹੱਦ ਨਾ ਰਹੀ। ਕੀ ਦੇਖਦਾ ਹੈ ਕਿ ਖਰਬੂਜਿਆਂ ਦੀ ਥਾਂ ਵੇਲਾਂ ਨੂੰ ਸਾਰੀਆਂ ਸ਼ਿਰੀਆਂ ਹੀ ਲੱਗੀਆਂ ਹੋਈਆਂ ਨੇ, ਬੰਦੇ ਦੇ ਸਿਰ ਲੱਗੇ ਹੋਏ ਨੇ। ਰਾਖੇ ਨੌਕਰ ਪਾਸੋਂ ਪੁੱਛਿਆ, ਜੋ ਪਹਿਲਾਂ ਹੀ ਘਬਰਾਇਆ ਬੈਠਾ ਸੀ, ਕਿ ਖੇਤ ਨੂੰ ਕੀ ਹੋ ਗਿਆ। ਪੁੱਛਣ ਤੇ ਨੌਕਰ ਨੇ ਕਿਹਾ, ਹੋਰ ਤਾਂ ਕੁਝ ਨਹੀਂ ਹੋਇਆ, ਤੁਹਾਡੇ ਪਿੱਛੋਂ ਇੱਕ ਫਕੀਰ ਸ਼ਾਹੀ ਆਇਆ ਸੀ, ਉਹਨੇ ਇੱਕ ਖਰਬੂਜਾ ਮੰਗਿਆ ਪਰ ਮੈਂ ਨਾ ਦਿੱਤਾ। ਇਸ ਤੇ ਉਹ ਮੂੰਹ ਵਿੱਚ ਕੁਝ ਬੁੜਬੁੜ ਕਰਦਾ ਚਲਿਆ ਗਿਆ। ਉਸ ਦੇ ਜਾਣ ਪਿੱਛੋਂ ਸਾਰੀਆਂ ਸਿਰੀਆਂ ਬਸਰੀਆਂ ਬਣ ਗਈਆਂ ਇਹ, ਤੇ ਕੁਝ ਅੱਗੇ ਥਕਾਵਟ, ਦੂਸਰਾ ਇਹ ਹਾਲ ਦੇਖ ਕੇ ਉਹਦੇ ਗੁੱਸੇ ਦਾ ਪਾਰਾ ਵੱਧ ਗਿਆ। ਬਸ ਫਿਰ ਕੀ ਸੀ, ਨੌਕਰ ਨੂੰ ਚੰਗੀ ਤਰ੍ਹਾਂ ਡਾਂਟਿਆ ਤੇ ਕਹਿਣ ਲੱਗਿਆ, ਸੂਰਾ ਦੱਸ ਕਿੱਧਰ ਨੂੰ ਗਏ ਨੇ ਉਹ। ਡਰੇ ਤੇ ਸਹਿਮੇ ਹੋਏ ਹੱਥ ਇਸ਼ਾਰੇ ਵੱਲ ਕਿਹਾ ਕਿ ਦਰਿਆ ਦੇ ਕਿਨਾਰੇ ਕਿਨਾਰੇ ਗਏ। ਉਸ ਵਕਤ ਖੇਤ ਦੇ ਮਾਲਕ ਨੇ ਭੁੱਲ ਬਖਸ਼ਾਉਣ ਲਈ ਮੰਡੀਆਂ ਕੁਝ ਖਰਬੂਜੇ ਲਏ, ਉਸੇ ਪਾਸੇ ਹੋ ਤੁਰਿਆ। ਥੋੜੀ ਦੂਰ ਜਾਣ ਤੇ ਫਿਰ ਫਰੀਦ ਜੀ ਚੌਂਕੜਾ ਮਾਰ ਕੇ ਦਰਿਆ ਦੇ ਕਿਨਾਰੇ ਤੇ ਬੈਠੇ ਨਿਗਾਹ ਆ ਗਏ। ਜਲਦੀ ਜਲਦੀ ਪੈਰ ਫੱਟ ਕੇ ਕਬੀਰ ਜੀ ਦੇ ਕੋਲ ਪਹੁੰਚ ਕੇ ਫਰੀਦ ਜੀ ਕੋਲੇ ਨਮਸਕਾਰਾਂ ਕੀਤੀਆਂ, ਮੱਥਾ ਟੇਕਿਆ, ਬੇਨਤੀ ਕਰਨ ਲੱਗ ਪਿਆ। ਕਹਿਣ ਲੱਗਿਆ, ਇਹ ਫਕੀਰ ਸਾਹਿਬ, ਮੇਰੇ ਨੌਕਰ ਪਾਸੋਂ ਗਲਤੀ ਹੋ ਗਈ, ਜੋ ਉਹਨੇ ਖਰਬੂਜਾ ਨਹੀਂ ਦਿੱਤਾ, ਆਪ ਕਿਰਪਾ ਕਰੋ ਬਖਸ਼ ਲਓ, ਮੈਂ ਗਰੀਬ ਹਾਂ, ਮੈਂ ਤਾਂ ਖੇਤੀ ਮੁੱਲ ਲਈ ਹੋਈ ਹੈ, ਹਾਲੇ ਤੇ ਮੈਂ ਕਰਜ਼ਾ ਵੀ ਨਹੀਂ ਮੋੜਿਆ, ਮੈਂ ਤਾਂ ਮਾਰਿਆ ਜਾਵਾਂਗਾ, ਨਿੱਕੇ ਨਿੱਕੇ ਬੱਚੇ ਰੁਲ ਜਾਣਗੇ, ਆਪ ਮਿਹਰ ਕਰੋ। ਇਸ ਤਰ੍ਹਾਂ ਤਰਲੇ ਭਰੇ ਨਿਮਰਤਾ ਸਹਿਤ ਬਚਨ ਸੁਣ ਕੇ ਕਿਰਪਾ ਦੇ ਘਰ ਵਿੱਚ ਆਏ। ਫਰੀਦ ਨੇ ਕਿਹਾ, ਜਾ ਤੇਰਾ ਭਲਾ ਹੋਵੇ, ਖੁਦਾ ਤੇਰਾ ਖੇਤ ਹਰਿਆ ਭਰਿਆ ਖਰਬੂਜਿਆਂ ਸਹਿਤ ਕਰੇ। ਇਸ ਤਰ੍ਹਾਂ ਦੀ ਦੁਆ ਸੁਣ ਕੇ ਕਿਸਾਨ ਬਹੁਤ ਪ੍ਰਸੰਨ ਹੋਇਆ, ਨਮਸਕਾਰ ਕਰਕੇ ਉੱਠਦੇ ਹੋਏ ਨੇ ਪੁੱਛਿਆ, ਹੈ ਫਕੀਰ ਸਾਈਂ, ਕਿਰਪਾ ਕਰਕੇ ਇਹ ਵੀ ਦੱਸੋ, ਉਹ ਸਾਰੇ ਖਰਬੂਜੇ ਸ਼ਿਰੀਆਂ ਕਿਉਂ ਬਣ ਗਏ। ਪਹਿਲਾਂ ਤਾਂ ਫਰੀਦ ਜੀ ਚੁੱਪ ਕਰ ਗਏ, ਪਰ ਉਸਦੇ ਦੋ ਚਾਰ ਵਾਰੀ ਪੁੱਛਣ ਤੇ ਫਰੀਦ ਨੇ ਕਿਹਾ, ਹੋਰ ਤਾਂ ਸਾਰੇ ਖਰਬੂਜੇ ਬਣ ਜਾਣਗੇ, ਇੱਕ ਸ਼ਿਰੀ ਹੀ ਰਹੇਗੀ, ਤੂੰ ਉਹਨੂੰ ਲੱਭ ਕੇ ਉਹਦੇ ਪਾਸੋਂ ਪੁੱਛੀ, ਉਹ ਤੇਰੇ ਪ੍ਰਸ਼ਨ ਦਾ ਉੱਤਰ ਦੇਵੇਗੀ। ਖੇਤ ਦਾ ਮਾਲਕ ਲੱਖ ਲੱਖ ਸ਼ੁਕਰ ਕਰਦਾ ਮੁੜਿਆ। ਜਿਸ ਵੇਲੇ ਖੇਤ ਵਿੱਚ ਪਹੁੰਚਿਆ ਤਾਂ ਦੇਖਦਾ ਕਿ ਉਸ ਫਕੀਰ ਦੇ ਕਰੇ ਅਨੁਸਾਰ ਸਾਰੀਆਂ ਸ਼ਿਰੀਆਂ ਖਰਬੂਜੇ ਬਣ ਗਏ। ਉਹਦਾ ਮਨ ਹੋਰ ਵੀ ਉਤਾਵਲਾ ਹੋ ਗਿਆ, ਇਹ ਜਾਣਨ ਲਈ ਕਿ ਇਹ ਖਰਬੂਜੇ ਸ਼ਿਰੀਆਂ ਕਿਉਂ ਹੋ ਗਏ ਸਨ। ਇਸ ਕਰਕੇ ਉਹ ਲੱਗਾ ਸ਼ਿਰੀ ਲੱਭਣ, ਅਖੀਰ ਤੇ ਇੱਕ ਸ਼ਿਰੀ ਲੱਭ ਹੀ ਪਈ। ਅਤੇ ਉਸ ਪਾਸੋਂ ਪੁੱਛਿਆ ਕਿ ਤੂੰ ਫਕੀਰ ਦੇ ਕਹੇ ਅਨੁਸਾਰ ਦੱਸਣਾ ਕਰਕੇ ਇਹ ਕੀ ਭਾਣਾ ਹੋਇਆ, ਜੋ ਸਾਰੇ ਖੇਤ ਵਿੱਚ ਸ਼ਿਰੀਆਂ ਹੀ ਬਣ ਗਈਆਂ ਨੇ। ਐਸੇ ਵਚਨ ਸੁਣ ਕੇ ਪਹਿਲੇ ਤਾਂ ਸ਼ਿਰੀ ਖਿੜਖਿੜਾ ਕੇ ਹੱਸ ਪਈ, ਫਿਰ ਬੋਲੀ, ਹੇ ਪਾਪ ਆਤਮਾ, ਉਹ ਜੋ ਫਕੀਰ ਸਾਈਂ ਰੱਬ ਦਾ ਪਿਆਰਾ ਨਾਮ ਰਸੀਆ ਸੀ, ਜੇ ਕਰਕੇ ਉਸਦੀ ਰਸਨੀ ਸਾਡੇ ਵਿੱਚੋਂ ਇੱਕ ਵੀ ਖਰਬੂਜਾ ਲੱਗ ਜਾਂਦਾ ਨਾ, ਤਾਂ ਸਾਡੇ ਸਾਰਿਆਂ ਦੀ ਇਹ ਜੂਨ ਕੱਟੀ ਜਾਣੀ ਸੀ। ਦੇਖ ਉਸਨੂੰ ਨਾ ਦੇਣ ਕਰਕੇ ਸਾਡੀ ਉਹੀ ਪਹਿਲੀ ਵਾਲੀ ਦਸ਼ਾ ਬਣੀ ਰਹੀ। ਕਈ ਵਾਰੀ ਤੂੰ ਖਰਬੂਜੇ ਬਣਿਆ ਤੇ ਅਸੀਂ ਤੈਨੂੰ ਕੱਟਿਆ, ਤੇ ਕਈ ਵਾਰ ਅਸੀਂ ਖਰਬੂਜੇ ਬਣੇ, ਹੁਣ ਤੂੰ ਸਾਨੂੰ ਕੱਟਦਾ। ਇਹ ਸੁਣ ਕੇ ਕਿਸਾਨ ਦੇ ਮਨ ਵਿੱਚ ਡਰ ਪੈਦਾ ਹੋ ਗਿਆ। ਇਸ ਤੇ ਉਹਨੇ ਨਿਸ਼ਚੈ ਕਰਕੇ ਨੌਕਰ ਨੂੰ ਕਹਿ ਦਿੱਤਾ, ਜੋ ਫਕੀਰ ਸਾਈਂ ਆ ਗਿਆ ਉਹ ਨਾ ਨਹੀਂ ਕਰਨੀ। ਜਿਸ ਵਕਤ ਖੇਤ ਦਾ ਮਾਲਕ ਫਰੀਦ ਜੀ ਪਾਸੋਂ ਭੁੱਲ ਬਖਸ਼ਾ ਕੇ ਚਲਿਆ ਗਿਆ, ਤਾਂ ਫਰੀਦ ਜੀ ਨੇ ਦਰਿਆ ਦੇ ਕੰਢੇ ਬੈਠੇ ਅਗਲਾ ਸ਼ਲੋਕ ਉਚਾਰਿਆ। ਕਿਜ ਨਾ ਬੁੱਝੈ ਕਿਜ ਨਾ ਸੁੱਝੈ ਦੁਨੀਆ ਗੁੱਝੀ ਪਾਹੇ। ਇਹਨਾਂ ਜੀਵਾਂ ਨੂੰ ਇਸ ਲੋਕ ਦੀ ਕੁਝ ਬੁੱਝੈ ਸਮਝ ਨਹੀਂ ਕਿ ਸਾਡਾ ਹਾਲ ਕੀ ਹੋਣਾ ਹੈ, ਅਤੇ ਕਿਜ ਨਾ ਸੁੱਝੈ ਕੁਝ ਪ੍ਰਲੋਕ ਦੀ ਵੀ ਗਿਆਤ ਨਹੀਂ ਕਿ ਅਸੀਂ ਪਾਪ ਕਰਮ ਕਰਦੇ ਹਾਂ, ਸਾਡਾ ਪ੍ਰਲੋਕ ਚ ਕੀ ਹਾਲ ਹੋਣਾ। ਇਹ ਜੀਵ ਮਨ ਕਰਕੇ ਵੀ ਕੁਝ ਬੁੱਝਦਾ ਨਹੀਂ, ਤਨ ਕਰਕੇ ਵੀ ਸਮਝਦਾ ਨਹੀਂ ਕਿ ਮੈਨੂੰ ਕੀ ਕਰਨਾ ਚਾਹੀਦਾ। ਕੁਝ ਨਾ ਬੁੱਝਦਾ ਤੂੰ ਤਵੰਗ ਪਦ ਦੇ ਲਕਸ਼ ਅਰਥ ਨੂੰ ਅਤੇ ਨਾ ਹੀ ਇਸ ਨੂੰ ਤਤ ਪਦ ਦਾ ਲੱਖ ਅਰਥ ਕੁਝ ਸੁਝਦਾ। ਇਸ ਕਰਕੇ ਇਸ ਦੁਨੀਆਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪੀ ਜਿਹੜੀ ਭਾਹਿਤ ਭਾਵ ਅਗਨੀ ਲੱਗੀ ਹੋਈ ਹੈ, ਗੁੱਝ ਲੱਗ ਰਹੀ ਹੈ, ਗੁੱਝੀ ਅਗਨੀ ਹੈ ਸਾਰਿਆਂ ਦੇ ਅੰਦਰ। ਉਹ ਕਹਿੰਦੇ ਨੇ ਕਾਲ ਰੂਪੀ ਅਗਨੀ ਵੀ ਗੁੱਝੀ ਲੱਗ ਰਹੀ ਹੈ। ਕਾਲ ਮਾਰੀ ਤਾਂ ਜਾਂਦਾ ਪਰ ਨਿਗਾਹ ਨਹੀਂ ਆਉਂਦਾ। ਫਰੀਦਾ ਇਹਨਾਂ ਇੰਨੀ ਲਾਉਣੀ ਦੇਖਦਿਆਂ ਕੇਤੀ ਚੱਲ ਗਈ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਸਾਈ ਮੇਰਾ ਚੰਗਾ ਕੀਤਾ ਨਾਹੀ ਤਾਂ ਹੰਤੀ ਦੱਜਾਂ ਆਹੇ। ਪਰਮਾਤਮਾ ਨੇ ਮੇਰੇ ਨਾਲ ਮੇਰੇ ਵਾਹਿਗੁਰੂ ਨੇ ਚੰਗਾ ਹੀ ਕੀਤਾ ਹੈ, ਜੋ ਫਕੀਰੀ ਭੇਸ ਬਣਾ ਦਿੱਤਾ। ਨਹੀਂ ਤਾਂ ਜੇ ਮੈਂ ਗ੍ਰਿਸ਼ਤ ਵਿੱਚ ਹੁੰਦਾ ਤਾਂ ਹੰਤੀ ਮੈਂ ਵੀ ਇਸੇ ਅਗਨੀ ਵਿੱਚ ਆ ਕੇ ਦੱਜਾਂ ਸੜਦਾ, ਕਿਉਂਕਿ ਦ੍ਰਿਸ਼ਟੀਆਂ ਨੂੰ ਵੀ ਤ੍ਰਿਸ਼ਨਾ ਹੁੰਦੀ ਜ਼ਿਆਦਾ। ਦ੍ਰਿਸ਼ਟੀਆਂ ਨੂੰ ਬਹੁਤ ਜ਼ਿਆਦਾ ਕਈ ਗੱਲਾਂ ਦਾ, ਹੋਰ ਇੱਧਰ ਉੱਧਰ ਕਈ ਕਾਰੋਬਾਰ ਕਰਦੇ ਨੇ ਉਹ, ਫਿਰ ਝੂਠ ਬੋਲਣਾ, ਫਿਰ ਉਹਦੇ ਵਿੱਚ ਠੱਗੀਆਂ ਮਾਰਨੀਆਂ, ਬੱਚਿਆਂ ਲਈ ਕਰਨਾ ਜੀ, ਆਪਣੇ ਪੇਟ ਲਈ ਕਰਨਾ। ਕਹਿੰਦੇ ਫਰੀਦਾ ਤੂੰ ਤਾਂ ਚੰਗਾ ਨਾ, ਤੂੰ ਤਾਂ ਨੀ ਕਿੰਨੇ ਚੱਕਰਾਂ ਚ ਪੈਂਦਾ, ਤੂੰ ਤਾਂ ਭਜਨ ਪਾਠ ਕਰਦਾ ਕਿ ਤੂੰ ਇੱਕ ਅੱਧੀ ਰੋਟੀ ਮੰਗ ਕੇ ਖਾ ਲਈ ਸਰ ਗਿਆ, ਨਾ ਮਿਲੀ ਤਾਂ ਵੀ ਸਰ ਜਾਂਦਾ। ਪਰ ਦ੍ਰਿਸ਼ਟੀ ਬੰਦਾ ਹੁੰਦਾ ਜੇ ਤੂੰ ਫਿਰ ਕਈ ਗਲਤੀਆਂ ਕਰਨੀਆਂ ਸੀ। ਤੋ ਰੱਬ ਦੀ ਐਸੀ ਕੁਦਰਤ ਨਾਲ ਮੀਂਹ ਦੇ ਨਾ ਪੈਣ ਕਰਕੇ ਖੇਤੀਆਂ ਸਭ ਸੁੱਕ ਗਈਆਂ, ਅੰਨ ਦਾਣਾ ਪੈਦਾ ਨਾ ਹੋਣ ਕਰਕੇ ਦੇਸ਼ ਕਾਲ ਪੈ ਗਿਆ, ਅੰਨ ਦਾਣਾ ਖਾਣ ਨੂੰ ਨਾ ਮਿਲਣ ਕਰਕੇ ਚਾਰੇ ਪਾਸੇ ਹਾਹਾਕਾਰ ਮੱਚ ਗਈ, ਕਈ ਭੁੱਖ ਦੇ ਦੁੱਖੋਂ ਸਦਾ ਲਈ ਮੌਤ ਰਾਣੀ ਦੀ ਝੋਲੀ ਚ ਜਾ ਸੁੱਤੇ। ਉਸ ਦੇਸ਼ ਵਿੱਚ ਇੱਕ ਬੜਾ ਧਰਮਾਤਮਾ ਸ਼ਾਹੂਕਾਰ ਰਹਿੰਦਾ ਸੀ। ਲੋਕਾਂ ਦੀ ਐਸੀ ਦਸ਼ਾ ਦੇਖ ਕੇ ਉਹਦੇ ਮਨ ਵਿੱਚ ਦਇਆ ਆਈ, ਜੇ ਜਨਤਾ ਦੁਖੀ ਹੈ ਤਾਂ ਇਹਨਾਂ ਅਨਾਜ ਕੋਠਿਆਂ ਵਿੱਚ ਰੱਖ ਕੇ ਕੀ ਕਰਨਾ ਹੈ। ਇਹ ਵਿਚਾਰ ਕੇ ਉਸਨੇ ਇੱਕ ਅਨਾਜ ਦਾ ਗੋਦਾਮ ਖੋਲ੍ਹ ਕੇ ਮੁਨਾਦੀ ਕਰਵਾ ਦਿੱਤੀ ਕਿ ਜਿਹਨੂੰ ਅੰਨ ਦੇ ਦਾਣੇ ਦੀ ਲੋੜ ਆ ਕੇ ਲੈ ਜਾਓ। ਬਸ ਫਿਰ ਕੀ ਸੀ, ਸਾਰੀ ਦੁਨੀਆਂ ਆ ਕੇ ਇਕੱਠੀ ਹੋ ਗਈ, ਸਮਾਂ ਪਾ ਕੇ ਉਹ ਗੋਦਾਮ ਸਾਰਾ ਖਾਲੀ ਹੋ ਗਿਆ, ਫਿਰ ਦੂਸਰਾ ਤੀਸਰਾ, ਇਸ ਤਰ੍ਹਾਂ ਚਾਰ ਗੋਦਾਮ ਖਾਲੀ ਹੋ ਗਏ। ਆਖਿਰ ਤਿਲਾਂ ਵਾਲਾ ਗੋਦਾਮ ਵੀ ਖੋਲ੍ਹ ਦਿੱਤਾ, ਪਰ ਜਿਸ ਵਕਤ ਦੇਖਿਆ ਅਜੇ ਵੀ ਪੂਰੀ ਨਹੀਂ ਪਈ, ਤਾਂ ਸਾਰਾ ਅਨਾਜ ਵੀ ਖਤਮ ਹੋ ਚੁੱਕਾ ਅਤੇ ਬਾਕੀ ਥੋੜੇ ਤਿਲ ਰਹਿ ਗਏ, ਤਾਂ ਜੀ ਪ੍ਰਤੀ ਇੱਕ ਇੱਕ ਬੁੱਕ ਦੇਣ ਲੱਗ ਪਿਆ। ਫਰੀਦ ਜੀ ਉਧਰੋਂ ਦੇਖ ਹੀ ਰਹੇ ਸੀ ਸਾਰਾ ਕੁਛ, ਅਤੇ ਇੱਕ ਬੁੱਕ ਅੰਨ ਵਰਤਾਉਂਦੇ ਦੇਖ ਕੇ ਦੋਨੋ ਹੀ ਪਾਸੇ ਦਾ ਪੱਖ ਦੇ ਦਿੱਤਾ, ਲੋਕ ਤੇ ਪਰਲੋਕ ਦਾ ਪੱਖ ਦੇ ਰਹੇ ਨੇ, ਦੋਨੋ ਹੀ ਪੱਖ ਨੇ। ਬੰਦੇ ਨੂੰ ਸਿਆਣਪ ਵਰਤਣੀ ਚਾਹੀਦੀ ਹੈ, ਸਵਾਸਾਂ ਨੂੰ ਵਰਤਣ ਲੱਗਿਆ ਵੀ ਤੇ ਸੰਸਾਰ ਵਿੱਚ ਵੀ। ਫਰੀਦਾ ਜੇ ਜਾਣਾ ਤੇਰੇ ਥੋੜੇ ਸੰਮਲ ਬੁੱਕ ਭਰੀ। ਫਰੀਜੀ ਕਹਿੰਦੇ ਨੇ ਭਲਿਆ ਲੋਕਾਂ, ਜੇ ਤੂੰ ਜਾਣਦਾ ਸੀ ਤਿਲ ਥੋੜੇ ਰਹਿ ਗਏ ਨੇ ਤਾਂ ਪਹਿਲਾਂ ਹੀ ਸੰਭਾਲ ਸੰਭਾਲ ਕੇ ਬੁੱਕ ਭਰਨਾ। ਪਹਿਲਾਂ ਤਾਂ ਤੂੰ ਲੋਕਾਂ ਨੂੰ ਕਹਿਤਾ ਲੁੱਟ ਲਓ ਬਈ, ਲੈ ਜਾਓ ਵਾਧੂ ਪਈਏ ਕਣਕ, ਵਾਧੂ ਪਏ ਚੌਲ ਤਿਲ ਲੈ ਜਾਓ। ਹੁਣ ਜਿਹੜੇ ਲੋਕ ਲਾਲਚੀ ਸੀਗੇ ਉਹਨਾਂ ਨੇ ਇੱਕ ਇੱਕ ਬੋਰੀ ਵੀ ਚੱਕ ਲਈ, ਤੇ ਜਿਹੜੇ ਕਈ ਬਾਅਦ ਚ ਆਏ ਉਹਨਾਂ ਨੂੰ ਇੱਕ ਇੱਕ ਬੁੱਕ ਦੇ ਰਹੇ, ਪਹਿਲਾਂ ਹੀ ਇਹਨਾਂ ਨੂੰ ਮਿਣ ਕੇ ਦਿੰਦਾ। ਇਸੇ ਪ੍ਰਕਾਰ ਜੇ ਜਾਣਦਾ ਹੈ ਕਿ ਸਵਾਸਾਂ ਰੂਪੀ ਤਿਲ ਥੋੜੇ ਕਾਲ ਰਹਿਣ ਵਾਲੇ ਨੇ ਤਾਂ ਸੰਭਾਲ ਕੇ ਬੁੱਕ ਭਰਦਾ, ਭਾਵ ਸੰਸਾਰ ਵੱਲੋਂ ਹਟਾ ਕੇ ਪਰਮੇਸ਼ਰ ਨਿਮਿਤ ਸਵਾਸਾਂ ਨੂੰ ਖਰਚ ਕਰਦਾ। ਦਸ ਮਿੰਟ ਕਦੇ ਸਿਮਰਨ ਤੇ ਨਹੀਂ ਲਾਏ, ਤਿੰਨ ਤਿੰਨ ਘੰਟੇ ਟੀਵੀ ਮੂਹਰੇ ਬੈਠਦਾ ਔਰ ਇੱਧਰ ਉੱਧਰ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਬੈਠਦਾ, ਤੂੰ ਉਦੋਂ ਤਾਂ ਨਹੀਂ ਖਿਆਲ ਕੀਤਾ, ਉਦੋਂ ਤਾਂ ਸਵਾਸਾਂ ਦੀਆਂ ਬੋਰੀਆਂ ਭਰ ਭਰ ਵਰਤਾ ਦਿੱਤੀਆਂ। ਹੁਣ ਵਡੇਪੇ ਚ ਆ ਕੇ ਬੁੱਕ ਕੇ ਜਿੰਨੇ ਸਵਾਸ ਰਹਿ ਗਏ ਨੇ, ਬਾਕੀ ਹੁਣ ਕੀ ਬਣਨਾ ਇਹਨਾਂ ਨਾਲ। ਇਹ ਪਹਿਲਾਂ ਹੀ ਖਿਆਲ ਕਰਨਾ ਸੀ ਨਾ ਇਹਨਾਂ ਚੀਜ਼ਾਂ ਦਾ, ਸਵਾਸਾਂ ਨੂੰ ਸੰਭਾਲ ਕੇ ਰੱਖਣਾ। ਜੇ ਜਾਣਾ ਸਹੋ ਨੰਡੜਾ ਤਾਂ ਥੋੜਾ ਮਾਣ ਕਰੀ। ਜੇ ਤੂੰ ਇਹ ਜਾਣਦਾ ਸੀ ਕਿ ਸਹੁ ਜੋ ਪਾਉਣ ਭਾਵ ਜੋਬਨ, ਨੰਡੜਾ ਤੋਂ ਭਾਵ ਥੋੜਾ ਹੈ, ਥੋੜਾ ਸਮਾਂ ਰਹਿਣ ਵਾਲਾ, ਤਾਂ ਜਵਾਨੀ ਦਾ ਥੋੜਾ ਹੰਕਾਰ ਕਰਦਾ। ਮਤਲਬ ਕਹਿਣ ਦਾ, ਜਵਾਨੀ ਦਾ ਤੈਨੂੰ ਇੰਨਾ ਮਾਣ ਸੀ, ਵਿਸ਼ਿਆਂ ਵਿੱਚ ਹੀ ਲੰਪਟ ਰਿਹਾ ਭਰ ਜਵਾਨੀ, ਜਿਉਂ ਕਿਸ਼ੋਰ ਅਵਸਥਾ ਚੋਂ ਨਿਕਲਿਆ ਪੂਰੀ ਜਵਾਨੀ ਵਿਸ਼ਿਆਂ ਵਿੱਚ ਹੀ ਲੰਘਾ ਦਿੱਤੀ, ਖਾਣ ਪੀਣ ਵਿੱਚ ਵਿਸ਼ਿਆਂ ਚ, ਗੱਲ ਹੀ ਨਹੀਂ ਸੁਣਦਾ ਹੈ ਉਹ, ਤਾਂ ਜਦੋਂ ਸਾਰੇ ਬ੍ਰੇਕਾਂ ਜਿਹੀਆਂ ਲੱਗ ਜਾਂਦੀਆਂ ਆਪਣੇ ਆਪ ਹੀ, ਔਰ ਸਵਾਸ ਜੇ ਘੱਟ ਜਾਂਦੇ ਨੇ, ਅੱਗਾ ਦਿਖਣ ਲੱਗ ਜਾਂਦਾ ਹੈ, ਫੇਰ ਹੀ ਗੁਰਦੁਆਰੇ ਆਇਆ। ਉਹ ਜਦੋਂ ਤੂੰ ਜਵਾਨ ਸੀ ਉਦੋਂ ਤਾਂ ਤੂੰ ਆਇਆ ਨਾ, ਉਦੋਂ ਤਾਂ ਇੱਥੋਂ ਕਈ ਕੁਛ ਕਰਾਉਣਾ, ਸੇਵਾ ਲੈਂਦੇ, ਕੋਈ ਸਿਮਰਨ ਕਰਾਉਂਦੇ, ਕੋਈ ਤੈਨੂੰ ਬਰਾਗ ਦਾ ਉਪਦੇਸ਼ ਦਿੰਦੇ। ਹੁਣ ਤੂੰ ਆ ਗਏ ਜਦੋਂ ਤੈਨੂੰ ਉੱਚੀ ਸੁਣਨ ਲੱਗ ਗਿਆ, ਜਦੋਂ ਮੂੰਹ ਦੇ ਦੰਦ ਹਿੱਲਣ ਲੱਗ ਗਏ, ਹੱਥ ਕੰਬਦੇ ਨੇ, ਹੁਣ ਕਹਿੰਦਾ ਮੈਨੂੰ ਭਜਨ ਪਾਠ ਕਰਾਓ। ਹੁਣ ਤੇਰਾ ਸਮਾਂ ਭਜਨ ਪਾਠ ਦਾ, ਹੁਣ ਅਸੀਂ ਕੀ ਕਰਾਂਗੇ ਤੇਰਾ। ਤਾਂ ਇਸ ਪ੍ਰਕਾਰ ਸਤਿਗੁਰੂ ਵੀ ਸਿੱਖ ਨੂੰ ਕਹਿੰਦੇ ਨੇ ਕਿ ਜਵਾਨੀ ਤਾਂ ਵਿਸ਼ੇ ਲੰਪਟ ਹੋ ਕੇ ਉੱਧਰ ਹੀ ਗਵਾ ਛੱਡੀ ਹੈ, ਹੁਣ ਤੂੰ ਸਾਡੇ ਪਾਸ ਆ ਗਏ। ਜੇ ਤੂੰ ਜਾਣਦਾ ਸੈਂ ਕਿ ਪਦਾਰਥਾਂ ਰੂਪ ਤਿਲ ਥੋੜਾ ਕਾਲ ਰਹਿਣ ਵਾਲੇ ਨੇ ਤਾਂ ਸੰਭਾਲ ਸੰਭਾਲ ਕੇ ਬੁੱਕ ਭਰਦਾ, ਭਾਵ ਸੰਸਾਰ ਵੱਲੋਂ ਹਟਾ ਕੇ ਪਰਮੇਸ਼ਰ ਨਿਮਿਤ ਪਦਾਰਥਾਂ ਨੂੰ ਖਰਚਦਾ। ਅਤੇ ਜੇ ਤੂੰ ਇਹ ਵੀ ਜਾਣਦਾ ਸੀ ਕਿ ਸੌ ਪਤੀ ਪਰਮਾਤਮਾ ਗਰੀਬਾਂ ਦਾ ਪਿਆਰ ਹੈ, ਤਾਂ ਤੂੰ ਚਿੱਤ ਚ ਧਨ ਪਦਾਰਥਾਂ ਦਾ ਥੋੜਾ ਹੰਕਾਰ ਕਰਦਾ। क्योंकि बहुत ज्यादा हंकार कर रहा। रिश्तेदार ब्याह सूट दिते होने ने, महाराज ने तो एक माला भी नहीं दिता। पंजा सिखा तो कहना रोटी खवा के छाड़ देना, इन्हों सूट नहीं देने। या एक सिख न सूट, या किसी गरीब न, किसी गरीब की लड़की सूट, किसी की भी मदद नहीं की। अपने रिश्तेदार खुश करता रहा, होरों खुश करता रहा, इधर उधर खुश करता रहा, दोस्त नाराज हो जा। तो इस ढंग जे तू भुख भर भर वंडे सी, वह तेरे किसी काम ना आए, वह किया हुआ सारे व्यर्थ चलिया गया। जरा एक अद्धा कितने कोई दान किया तेन मिल जाना अगले जन्म च, एक सूट पाई फिरी फिर एको ही मिलना अगले जन्म जा, क्योंकि एको ही दान किया। तो एक मनुख अपनी मस्ती च चलिया जा रहा है, जिसने परने विच लाल बन के परना मोढ़े ते रखिया। रब की ऐसी कुदरत हुई कि गंढ पोली होण के खुल गई, लाल डिग पिया, ओनू नहीं पता लग्या। जिस वक्त शहर पहुंचा तो लाल की संभाल ली, परना देखिया तो लाल पल्ले विच ही है नहीं। इस तरह संकल्प करता चिंता च डुब गया। फरीद जी के पास पहुंचा, अपनी सारी राम कहानी सुनाई, बेनतियां करन लग्या, फरीद जी आप नजूम लगा के दसो कि मेरा लाल कित्थे डिग्गिया है। तां फरीद जी ने कहा, जे जाना लड़ छिजना पीढ़ी पाई गंढ तलिया लोका, जे तू जानदा सी कि पल्ले ने छिजना खुल जाना तां तू तकड़ी घुट के गंढ पाउंदा, तू पहले ही ढिली गल पाती है, इन्नी महंगी चीज नू गंढ जरा सोच के पाई दी हुंदी। ए लाल तू अपनी बेपरवाही नाल गवाया। फरीद जी खुदा अगे अपनी प्रार्थना करदे ने कि खुदा जे मैं जानदा कि शरीर रूपी लड़ने पदार्थां ने नाश हो जाना, तो मैं आप घुट के तुहाडे विच प्रीति पा लैंदा, मैं घुट के आप जी दे विच प्रीति पाउंदा। मैनू की पता सीगा कि शरीर रूपी लड़ने पदार्थां ने नाश हो जाना, जे मैनू ज्ञान हुंदा मैं तुहाडे विच इन्नी प्रीति पाउंदा घुट के कि मैं विछड़दा ना। मैं जेवड मैं नाहे को सब जग डिठा हंड, सारे जगत विच मैं फिर के देख चुकिया, पर हे परमेश्वर जी तुहाडे जिहा मैनू होर कोई निगाह नहीं आया। कोई मुंशी रिश्वत लैके उल्टे लेख लिख रहा सी, ओनू समझाउंदे ने हुण फरीदा जे तू अकल लतीफ काले लिखना लेख। हुण फरीद जी कथन करदे ने कि हे मुंशी जे तू अकल दा लतीफ है, चतर भाव अकल दा धनी है, तो हथ विच कलम फड़ के पाप रूप कालिया लेखा नू ना लिखना कर। अपने गिरीवान मह सिर नीवा कर देख, क्योंकि अपने गिरीवान बुकल विच नीवा सिर पा के देख, विचार के देख, जो माया दे लभ करके मैं पाप कर्म कर रहा हाँ, ये रिश्वत आदि लैण रूप जो कर्म कर रहा हाँ, इन्हों का फल मैनू की भोगना पैना, आप ही भोगना पैना ना। कहने ने तू अपने गिरीवान दिल विच नीवा सिर करके निम्रता गुण दे सहत होके सारे गुणा नू अपने स्तरस देखना कर, अंतरमुख बिरती करके अपनी विचार रूपी बुकल अंदर खुदा नू देखना कर। तो एक समय फरीद जी बाहर जंगल विच बैठे तप कर रहे सन। घोड़े उपर चढ़े हुए राजसी सुभाव वाले एक मनुख ने पुछया, फकीर साई शहर नू केड़ा रस्ता जांदा है? फरीद जी ने अपनी मस्ती च बैठिया कबर वालों जिधर कबरां बनिया सी उधर नू हथ कर दिता। जदों बहुत बिरती चढ़ी होवे की पता की करना है, तो इस तरह सुते सिद्धी हथ जा कर दिता उधर नू। फरीद जी दे कहण ते उधर नू तुरिया ते उधर कबरां ही कबरां, वो चलदा चलदा थक गया, कबरस्तान मुकण च ना आया। अखीर खे के कहना, फरीद ने मेरे नाल मशकरी कीती है, जान बुझ के मैनू उल्टे राह पा दिता। मन विच गुस्से सहित कई तरह के संकल्प करदा वापस मुड़िया। पास आके फरीद जी ने एक नहीं दो नहीं कहने तीन चार मुक्के मार दिते। फरीद जी शाहूकार नूं कहण लगे, पंज हजारी दस हजारी। यह कह के हस पे तो शाहूकार डर के सहमे हुए ने कहा, हे साईं आपने की कहा? ओदे पुछण ते फरीद जी ने कहा, भले लोग असली शहर तो यही ही है जिथे आके फिर कोई वापस नहीं जाता। असा ने पांच हजारी दस हजारी इस वास्ते कहा कि जे तू भी धन दे हंकार करके गरीबा मजलूमा नू तंग करेगा तो तू भी नरकां च जाएगा। फरीदा दे इस प्रकार फरीद दे पासों इस तरह के वचन सुन के शाहूकार नू निश्चय हो गया कि मैं भी मर जाना है। जिस ते फरीद जी नू कहा कि ए फकीर साई ਕਿਰਪਾ ਕਰਕੇ ਕੋ ਮੈਨੂੰ ਵੀ ਸੁਭ ਸਿੱਖਿਆ ਬਖਸ਼ਿਸ਼ ਕਰੋ। ਸ਼ਾਹੂਕਾਰ ਦੇ ਮਨ ਵਿੱਚ ਸ਼ਰਧਾ ਆਈ ਦੇਖ ਕੇ ਫਰੀਦ ਜੀ ਨੇ ਸਲੋਕ ਉਚਾਰਨ ਕੀਤਾ ਹੈ। ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ। ਫਰੀਦ ਜੀ ਕਥਨ ਕਰਦੇ ਨੇ ਭਲੇ ਲੋਕ ਜੇ ਕਰਕੇ ਤੈਨੂੰ ਕੋਈ ਮੁੱਕੀਆਂ ਵੀ ਮਾਰੇ ਤੂੰ ਘੁੰਮ ਭਾਵ ਮੁੜ ਕੇ ਭਾਵ ਉਹਦੇ ਬਦਲੇ ਵਿੱਚ ਉਹਨੂੰ ਮਾਰਨਾ ਨਾ ਕਰ, ਸਗੋਂ ਐਸੀ ਨਿਮਰਤਾ ਧਾਰਨ ਕਰ ਆਪਣੇ ਦਾ ਘਰ ਜਾਈਆ ਪੈਰ ਤਿੰਨਾਂ ਦੇ ਚੁੰਮ, ਆਪ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਚਰਨਾਂ ਨੂੰ ਚੁੰਮਣਾ ਕਰ, ਉਹਨਾਂ ਵਿੱਚ ਕੋਈ ਦੋਸ਼ ਨਾ ਰੋਪਣਾ ਕਰ। ਫਿਰ ਜਿਸ ਤਰ੍ਹਾਂ ਭਿਰਗੂ ਰਿਸ਼ੀ ਦੀ ਲੱਤ ਮਾਰਨ ਤੇ ਵੀ ਵਿਸ਼ਨੂੰ ਮਹਾਰਾਜ ਨੇ ਆਸਣ ਤੋਂ ਉੱਠ ਕੇ ਭਿਰਗੂ ਰਿਸ਼ੀ ਦੇ ਚਰਨ ਘੁੱਟੇ। ਸੰਸਾਰ ਤਿੰਨ ਕਾਲ ਹੈ ਹੀ ਨਹੀਂ, ਐਸੀਆਂ ਮੁੱਕੀਆਂ ਹੋਈਆਂ ਗੱਲਾਂ ਨੂੰ ਜੋ ਮਹਾਤਮਾ ਉਚਾਰ ਕੇ ਸੁਣਾਉਂਦੇ ਨੇ, ਇਹ ਅੰਤਰੀ ਭਾਵ ਹੈ ਮਾਰਨ, ਐਸੀਆਂ ਗੱਲਾਂ ਨੂੰ ਉਚਾਰ ਕੇ ਸੁਣਾਉਂਦੇ ਨੇ ਗੱਲਾਂ ਮਾਰਨੀਆਂ। ਉਹਨਾਂ ਮਹਾਤਮਾ ਅੱਗੇ ਘੁੰਮ ਮੁੜ ਕੇ ਨਾ ਮਾਰੇ, ਉਜਰ ਨਾ ਕਰੇ ਭਾਵ ਸ਼ੰਕਾ ਨਾ ਕਰੇ, ਪੈਰ ਤਿੰਨਾਂ ਦੇ ਚੁੰਮ, ਸਗੋਂ ਉਹਨਾਂ ਮਹਾਤਮਾ ਦੇ ਚਰਨਾਂ ਨੂੰ ਚੁੰਮਣਾ ਕਰੇ। ਇਹ ਜੀਵ ਆਪਣੇ ਸਰੂਪ ਰੂਪੀ ਘਰ ਵਿੱਚ ਜਾਂਦਾ ਤਾਂ ਜੋ ਵਾਸ਼ਨਾ ਅਤੇ ਇੰਦਰੀਆਂ ਤੈਨੂੰ ਮਾਰਦੀਆਂ ਹੋਈਆਂ ਮੁੱਕੀਆਂ ਭਾਵ ਘਟੀਆਂ ਨਹੀਂ, ਖਤਮ ਨਹੀਂ ਹੋਈਆਂ, ਉਹਨਾਂ ਵਾਸ਼ਨਾ ਇੰਦਰੀਆਂ ਨੂੰ ਘੁੰਮ ਕੇ ਕਿਉਂ ਨਹੀਂ ਮਾਰਦਾ, ਮਾਰਨਾ ਕਰ ਉਹਨਾਂ ਨੂੰ। ਜਿਨ੍ਹਾਂ ਵਾਸ਼ਨਾ ਨੇ ਇੰਦਰੀਆਂ ਨੇ ਮਾਰ ਲਿਆ ਸਭ ਨੂੰ, ਅਤੇ ਜੇ ਤੂੰ ਉਹਨਾਂ ਨੂੰ ਮਾਰ ਲਵੇ, ਇੰਦਰੀਆਂ ਮਾਰ ਲਈਆਂ ਜਿਨ੍ਹਾਂ ਨੇ, ਉਹਨਾਂ ਦੇ ਚਰਨਾਂ ਨੂੰ ਚੁੰਮਣਾ ਕਰ, ਆਪਣੇ ਸਰੂਪ ਰੂਪੀ ਘਰ ਦੇ ਵਿੱਚ ਜਾਣਾ ਕਰ। ਤੋ ਬਿਰਧ ਅਵਸਥਾ ਵਿੱਚ ਕਿਸੇ ਪ੍ਰੇਮੀ ਨੇ ਆ ਕੇ ਫਰੀਦ ਜੀ ਅੱਗੇ ਬੇਨਤੀ ਕੀਤੀ ਤੇ ਫਕੀਰ ਸਾਹਿਬ ਮੈਨੂੰ ਮੁਕਤੀ ਦਾ ਉਪਦੇਸ਼ ਦਿਓ। ਇਹ ਗੱਲ ਸੁਣ ਕੇ ਸਮਝਾਉਂਦੇ ਨੇ, ਫਰੀਦਾ ਜਾ ਤਾ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਫਰੀਦ ਜੀ ਕਥਨ ਕਰਦੇ ਨੇ ਜਿਸ ਵੇਲੇ ਤੇਰਾ ਜਪ ਤਪ ਰੂਪੀ ਖੱਟੀ ਕਮਾਈ ਕਰਨ ਦਾ ਜੋਬਨ ਅਵਸਥਾ ਰੂਪੀ ਵੇਲਾ ਸੀ, ਉਸ ਵੇਲੇ ਤਾਂ ਤੂੰ ਦੁਨੀਆਂ ਦੇ ਸਾਥ ਰਚਿਆ ਮਿਜਿਆ ਤਦਾਕਾਰ ਹੋਇਆ, ਮੇਰੇ ਦੋਸਤ ਮੇਰੇ ਮਿੱਤਰ ਰਿਸ਼ਤੇਦਾਰ ਤੋ ਧੀਆਂ ਪੁੱਤਰ ਇਸਤਰੀ ਹੈ ਅਤੇ ਮਾਇਆ ਇਕੱਠੀ ਕਰਕੇ ਤੇਰਾ ਮਨ ਜੁੜਿਆ ਹੋਇਆ ਸੀ, ਤਾਂ ਤੂੰ ਰੱਤਾ ਦੁਨੀ ਸੌ। ਦੁਨੀ ਨਾਮ ਹੈ ਮਾਇਆ ਦਾ, ਤੇ ਦੁਨੀਆਂ ਦੇ ਵਿੱਚ ਪ੍ਰਤੱਖ ਲੋਕਾਂ ਵਿੱਚ ਬੜਾ ਰਚਿਆ ਮਿਚਿਆ ਸੀ ਜਵਾਨੀ ਦੇ ਵੇਲੇ, ਕਿਉਂਕਿ ਉਦੋਂ ਹੀ ਲੋਕ ਲਾਗੇ ਲੱਗਦੇ ਨੇ, ਮੁੜ ਕੇ ਬੁੜਿਆਂ ਨੂੰ ਤਾਂ ਥੋੜਾ ਜਿਹਾ ਪਰੇ ਬਿਠਾਉਂਦੇ ਨੇ, ਹੁਣ ਤਾਂ ਬੁੜਾ ਹੋ ਗਿਆ ਜ਼ਿਆਦੇ, ਇਹ ਜਵਾਨਾਂ ਦਾ ਹੀ ਕੰਮ ਹੈ ਸਾਰਾ। ਤੇ ਜਵਾਨ ਸੀ ਤਾਂ ਇਹਨੂੰ ਲੋਕ ਨੇੜੇ ਲਾਉਂਦੇ ਸੀ, ਮਰਗ ਸਦਾਈ ਨੀਂਹ ਜਦ ਭਰਿਆ ਤਾਂ ਲੱਭਿਆ, ਮਾਰਗ ਮੌਤ ਦੀ ਨੀਂਹ ਜੋ ਬਿਰਧ ਅਵਸਥਾ ਹੈ ਉਹ ਤੇਰੇ ਉੱਪਰ ਸਵਾਈ ਤੋਂ ਸਵਾਈ ਆ ਰਹੀ ਹੈ, ਬਿਰਧ ਅਵਸਥਾ ਜ਼ੋਰ ਪਕੜ ਰਹੀ। ਜਿਸ ਵਕਤ ਤੇਰੇ ਸਵਾਸ ਪੂਰੇ ਹੋ ਗਏ, ਭਰਿਆ ਤੋਂ ਭਾਵ ਪੂਰੇ ਹੋ ਗਏ, ਤਾਂ ਤੈਨੂੰ ਫੱਟੇ ਤੇ ਲੱਭ ਕੇ ਮਸਾਣ ਭੂਮਿਕਾ ਵਿੱਚ ਲੈ ਜਾਣਗੇ। ਅੱਗੇ ਉਹਨੂੰ ਹੋਰ ਸਲੋਕ ਉਚਾਰਨ ਕਰਕੇ ਦਿੰਦੇ ਨੇ ਬੈਰਾਗ। ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ। ਫਰੀਦ ਜੀ ਕਥਨ ਕਰਦੇ ਨੇ ਭਲਿਆ ਲੋਕਾਂ ਨਿਗਾਹ ਮਾਰ ਕੇ ਦੇਖ, ਜੋ ਗੱਲ ਤੇਰੇ ਤੇ ਆ ਕੇ ਪ੍ਰਾਪਤ ਹੋਈ ਕਿ ਦਾੜੀ ਤੇਰੀ ਜਿਹੜੀ ਸੀ ਭੂਰ ਕੱਕੀ, ਕੱਕੀ ਤੋਂ ਭਾਵ ਹੁਣ ਚਿੱਟੀ ਹੋ ਗਈ, ਇਸ ਤੋਂ ਇਹ ਨਿਸ਼ਚੇ ਕਰ ਲਿਆ ਆਪਣੇ ਮਨ ਦੇ ਵਿੱਚ ਕਿ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਹੁਣ ਮਰਨਾ ਤੇਰਾ ਬਸ ਨੇੜੇ ਹੀ ਆ ਗਿਆ ਸਮਝ, ਤੇ ਤੇਰਾ ਜਿਉਣਾ ਤਾਂ ਪਿੱਛੇ ਦੂਰ ਰਹਿ ਗਿਆ, ਹੁਣ ਤਾਂ ਖਤਮ ਹੋ ਗਈਆਂ ਉਹ ਗੱਲਾਂ, ਹੁਣ ਤਾਂ ਅੱਗੇ ਦੀ ਤਿਆਰੀ ਕਰ। ਇੱਕ ਦਿਨ ਫਰੀਦ ਜੀ ਰੁੱਖੀ ਰੋਟੀ ਖਾਂਦੇ ਤੁਰੇ ਜਾ ਰਹੇ ਸੀ, ਉਸੇ ਰਸਤੇ ਚ ਇੱਕ ਵਪਾਰੀ ਸ਼ੱਕਰ ਦੀਆਂ ਬੋਰੀਆਂ ਲੱਦੀਆਂ ਜਾ ਰਹੇ, ਉਹਨੂੰ ਵੇਖ ਕੇ ਫਰੀਦ ਜੀ ਨੇ ਪੁੱਛਿਆ ਇਹ ਕੀ ਹੈ। ਉਹਨੇ ਸੋਚਿਆ ਜੇ ਮੈਂ ਦੱਸਿਆ ਕਿ ਇਹ ਸ਼ੱਕਰ ਹੈ ਤਾਂ ਕਿਤੇ ਮੰਗੀ ਨਾ ਲਵੇ, ਇਸ ਤਰ੍ਹਾਂ ਵਿਚਾਰ ਕੇ ਉਹਨੇ ਕਿਹਾ ਇਹ ਖਾਸਾ ਖੁਸਾ ਹੈ। ਇਸ ਤੇ ਫਰੀਦ ਜੀ ਨੇ ਵੀ ਸਹਿ ਸੁਭਾਅ ਕਰਤਾ ਤਥਾਸਤ, ਇਸੇ ਤਰ੍ਹਾਂ ਹੀ ਹੋ ਗਏ। ਜਿਸ ਵੇਲੇ ਉਹ ਵਪਾਰੀ ਘਰ ਆਇਆ ਤਾਂ ਦੇਖਦਾ ਸੱਚਮੁੱਚ ਹੀ ਉਹਦੇ ਵਿੱਚੋਂ ਖਾਸਾ ਖੁਸਾ ਹੀ ਨਿਕਲਿਆ ਆ ਕੇ, ਇਹ ਵੇਖ ਕੇ ਬੜਾ ਘਬਰਾਇਆ, ਹੁਣ ਕੀ ਬਣੂ। ਆਪਣੀ ਭੁੱਲ ਨੂੰ ਮਹਿਸੂਸ ਕਰਦਿਆਂ ਬਾਜ਼ਾਰ ਜਾ ਕੇ ਸ਼ੱਕਰ ਲਿਆ ਕੇ ਫਰੀਦ ਜੀ ਪਾਸ ਪਹੁੰਚ ਕੇ ਬੇਨਤੀਆਂ ਕਰਨ ਲੱਗਿਆਂ, ਮਿਹਰ ਕਰੋ ਭੁੱਲ ਬਖਸ਼ੋ, ਜੋ ਮੈਂ ਆਪ ਜੀ ਦੇ ਅੱਗੇ ਝੂਠ ਬੋਲਿਆ ਸੀ। ਇਸ ਤਰ੍ਹਾਂ ਦੇ ਬਚਨ ਸੁਣ ਕੇ ਫਰੀਦ ਜੀ ਨੇ ਕਿਹਾ ਜਾ ਖੁਦਾ ਦਾ ਨਾਮ ਲੈ ਕੇ ਬੋਰੀ ਖੋਲੀ ਤਾਂ ਸ਼ੱਕਰ ਹੋ ਜਾਵੇਗੀ। ਉਸ ਨੇ ਘਰ ਜਾ ਕੇ ਉਸੇ ਤਰ੍ਹਾਂ ਹੀ ਕੀਤਾ, ਖੁਦਾ ਦੀ ਕਿਰਪਾ ਨਾਲ ਸ਼ੱਕਰ ਹੋ ਗਈ। ਉਸ ਦੇ ਜਾਣ ਤੇ ਸਲੋਕ ਉਚਾਰਨ ਕੀਤਾ, ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਫਰੀਦ ਜੀ ਕਹਿੰਦੇ ਦੇਖੋ ਭਾਈ ਦੇਖਣਾ ਕਰੋ, ਜੋ ਇਹ ਹਾਲਤ ਹੋਈ ਕਿ ਸ਼ੱਕਰ ਵਿਆਹ ਰੂਪ ਹੋ ਗਈ। ਫਰੀਦ ਜੀ ਕਹਿੰਦੇ ਦੇਖਣਾ ਕਰੋ ਕਿ ਬਿਰਧ ਅਵਸਥਾ ਦੇ ਆਉਣ ਨਾਲ ਜੋ ਸਰੀਰ ਤੇ ਹਾਲਤ ਆਣ ਕੇ ਪ੍ਰਾਪਤ ਹੋਈ ਹੈ, ਇਸ ਬਿਰਧ ਅਵਸਥਾ ਵਿੱਚ ਸ਼ੱਕਰ ਖਾਣੀ ਵਿਆਹ ਰੂਪ ਹੋ ਜਾਂਦੀ ਹੈ, ਕਿਉਂਕਿ ਜਾੜਾਂ ਨੂੰ ਚੁਭਦੀ ਹੈ, ਹੁਣ ਜਾੜਾਂ ਵੀ ਨਹੀਂ ਰਹੀਆਂ ਤੇ ਉਹ ਸ਼ੱਕਰ ਖਾ ਹੀ ਨਹੀਂ ਸਕਦਾ। ਦੇਖਣਾ ਕਰੋ ਜੋ ਗੱਲ ਹੋਈ ਕਿ ਅਵਿਚਾਰ ਕਾਲ ਵਿੱਚ ਜੋ ਪਦਾਰਥ ਸ਼ੱਕਰ ਵਾਂਗੂ ਮਿੱਠੇ ਲੱਗਦੇ ਸੀ, ਉਹ ਪਦਾਰਥ ਹੁਣ ਦੇ ਸਮੇਂ ਵਿੱਚ ਆ ਕੇ ਨੂੰ ਜ਼ਹਿਰ ਰੂਪ ਹੋ ਗਏ, ਖਿਨਮੈ ਕੌੜੇ ਹੋ ਗਏ, ਜਿੱਤੜੇ ਮਾਇਆ ਭੋਗ। ਸਾਈ ਵਜੋਂ ਆਪਣੇ ਵੇਦਨ ਕਹੀਆ ਕਿਸ ਅਵਿਚਾਰ ਕਾਲ ਵਿੱਚ ਜੋ ਪਦਾਰਥ ਮਿੱਠੇ ਲੱਗਦੇ ਸੀ ਪਹਿਲਾਂ ਚੰਗੇ ਜਾਣ ਕੇ ਭੋਗੇ ਉਹਨਾਂ ਤੋਂ ਪੈਦਾ ਹੋਈ ਜੋ ਵੇਦਨ ਪੀੜਾ ਉਹ ਪੀੜ ਦੀ ਨਿਵਿਰਤੀ ਲਈ ਆਪਣੇ ਸਾਈ ਮਾਲਕ ਪ੍ਰਭੂ ਤੋਂ ਬਗੈਰ ਕਿਸ ਅੱਗੇ ਜਾ ਕੇ ਹੁਣ ਕਥਨ ਕਰੀਏ। ਇਸ ਸ਼ਲੋਕ ਦੁਆਰਾ ਹੁਣ ਅੱਗੇ ਬਿਰਧ ਅਵਸਥਾ ਦੀ ਹਾਲਤ ਕਹਿੰਦੇ ਨੇ। ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ। ਫਰੀਦ ਜੀ ਕਥਨ ਕਰਦੇ ਨੇ ਕਿ ਸੰਸਾਰਕ ਰੂਪ ਰੰਗਾਂ ਨੂੰ ਦੇਖਦਿਆਂ ਦੇਖਦਿਆਂ ਅੱਖਾਂ ਰੱਜੀਆਂ ਤਾਂ ਨਹੀਂ, ਪਰ ਬਿਰਧ ਅਵਸਥਾ ਵਿੱਚ ਦੇਖਣੋ ਹੁਣ ਪਤੀਣੀਆਂ ਪਤਲੀਆਂ ਪੈ ਗਈਆਂ, ਅੱਖਾਂ ਰੱਜੀਆਂ ਨਹੀਂ ਹੈ ਉਹ ਪਤਲੀਆਂ ਪੈ ਗਈਆਂ। ਜੇ ਕਿਤੇ ਉਹ ਹੁਣ ਓਪਰੇਸ਼ਨ ਕਰਕੇ ਫਿਰ ਠੀਕ ਕਰਦੀ ਹੈ ਫਿਰ ਦੇਖਣ ਲੱਗ ਜੂਗਾ, ਫਿਰ ਹੋਰ ਜ਼ਿਆਦਾ ਦੇਖੂਗਾ। ਕਹਿੰਦੇ ਇਹਦੀ ਆਦਤ ਨਹੀਂ ਜਾਂਦੀ, ਅੱਖਾਂ ਤਾਂ ਖਰਾਬ ਹੋ ਗਈਆਂ ਪਰ ਆਦਤ ਨਹੀਂ ਜਾਂਦੀ ਇਹਦੀ, ਭਾਵ ਦਿਸਣੋਂ ਘੱਟ ਗਿਆ। ਅਤੇ ਨਾਨਾ ਪ੍ਰਕਾਰ ਦੇ ਆਵਾਜ਼ਾਂ ਨੂੰ ਸੁਣ ਸੁਣ ਕੇ ਗਾਣੇ ਸੁਣਦਾ, ਬੋਲੀਆਂ ਟੱਪੇ ਸੁਣਦਾ, ਨਿੰਦਾ ਚੁਗਲੀ ਸੁਣਦਿਆਂ ਕੰਨ ਜਿਹੜੇ ਸੀ ਰੀਣੇ ਹੋ ਗਏ, ਖਾਲੀ ਹੋ ਗਏ, ਬੋਲੇ ਹੋ ਗਏ, ਫਿਰ ਵੀ ਨਹੀਂ ਹਟਦਾ। ਫਿਰ ਕਹਿੰਦਾ ਹੁਣ ਮਸ਼ੀਨ ਲਵਾ ਕੇ ਦੋ ਕੰਨ ਨੂੰ, ਹਲੇ ਨਿੰਦਾ ਚੁਗਲੀ ਪੂਰੀ ਸੁਣ ਸੁਣ ਰੱਜਿਆ ਨਹੀਂ ਮੈਂ, ਹਲੇ ਮੈਂ ਗਾਣੇ ਸੁਣਨੇ ਨੇ, ਪੁਰਾਣੇ ਗਾਣੇ ਸੁਣਨੇ, ਨਵੇਂ ਗਾਣੇ ਸੁਣਨੇ ਨੇ, ਉੱਠੀਆਂ ਸਿੱਧੀਆਂ ਗੱਲਾਂ ਬਹੁਤੀਆਂ ਬੋਲਦਾ ਰਹਿੰਦਾ। ਸਾਖ ਪਕੰਦੀ ਆਈ ਆ ਹੋਰ ਕਰੇਂਦੀ ਵੰਨ, ਹੋਰ ਦੇ ਹੋਰ ਹੀ ਰੰਗ ਕਰਦੀ ਹੋਈ ਸਰੀਰ ਰੂਪੀ ਜਿਹੜੀ ਸਾਖ ਛੇਤੀ ਪੱਕਦੀ ਆ ਰਹੀ, ਪਹਿਲੇ ਬਾਲਕ ਫਿਰ ਕਿਸ਼ੋਰ ਫਿਰ ਜੋਬਨ ਫਿਰ ਅੱਧ ਖੜਤੇ ਹੁਣ ਬਿਰਧ ਅਵਸਥਾ ਹੋ ਗਈ ਹੈ। ਫਰੀਦਾ ਕਾਲੀ ਜਿਮੀ ਨਾ ਰਾਵਿਆ ਧੌਲੀ ਰਾਵੈ ਕੋਏ। ਫਰੀਦ ਜੀ ਕਥਨ ਕਰਦੇ ਨੇ ਜਿਸ ਪੁਰਸ਼ ਨੇ ਕਾਲੀ ਕਾਲਿਆਂ ਵਾਲਾਂ ਵਿੱਚ ਭਾਵ ਜੋਬਨ ਅਵਸਥਾ ਵਿੱਚ ਪਰਮੇਸ਼ਰ ਦੇ ਨਾਮਾਂ ਨੂੰ ਨਹੀਂ ਉਚਾਰਿਆ, ਉਹ ਕੋਈ ਧੌਲੀ ਕਹਿੰਦੇ ਚਿੱਟਿਆਂ ਵਾਲਾਂ ਵਿੱਚ ਭਾਵ ਬਿਰਧ ਅਵਸਥਾ ਵਿੱਚ ਪ੍ਰਭੂ ਦੇ ਨਾਮਾਂ ਨੂੰ ਕਿਵੇਂ ਉਚਾਰ ਸਕਦਾ। ਕਰ ਸਾਈ ਸਿਉ ਪਿਰਹੜੀ ਰੰਗ ਨਵੇਲਾ ਹੋਏ। ਇਸ ਲਈ ਜੋਬਨ ਅਵਸਥਾ ਵਿੱਚ ਤੂੰ ਸਾਈ ਨਾਲ ਪ੍ਰੀਤੀ ਕਰ ਤਾਂ ਤੈਨੂੰ ਪ੍ਰਭੂ ਦਾ ਨਵੇਲਾ ਸੁੰਦਰ ਰੰਗ ਆਨੰਦ ਪ੍ਰਾਪਤ ਹੋਵੇਗਾ। ਦੀਵਾਨ ਵਿੱਚ ਬੈਠੇ ਸਿੱਖ ਸੰਗਤਾਂ ਨੇ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ। ਇਹ ਜਿਹੜਾ ਸਲੋਕ ਉਚਾਰਿਆ ਫਰੀਦ ਜੀ ਨੇ, ਤੋ ਆਪ ਕਿਰਪਾ ਕਰੋ ਇਹ ਗਲਤ ਕਿਹਾ ਜਾਂ ਠੀਕ ਕਿਹਾ? ਇਹਦਾ ਮਤਲਬ ਜਿਹੜੇ ਬੁੜੇ ਨਾਮ ਨਹੀਂ ਜਪ ਸਕਦੇ। ਸਿੱਖਾਂ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰਾਂ ਨੇ ਕਿਹਾ ਬਈ ਭਾਈ ਗੁਰਸਿੱਖੋ ਇਹਦਾ ਜਵਾਬ ਤੀਸਰੇ ਪਾਤਸ਼ਾਹ ਜੀ ਨੇ ਦਿੱਤਾ ਹੈ। ਆਓ ਤੀਸਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇਹਦਾ ਜਵਾਬ ਇੱਥੇ ਨਾਲ ਹੀ ਲਿਖ ਦਿੱਤਾ ਜੀ। ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਸਤਿਗੁਰੂ ਦੇਵ ਜੀ ਕਥਨ ਕਰਦੇ ਨੇ ਫਰੀਦ ਕਾਲੀ ਕੀ ਤੇ ਧੌਲੀ ਕੀ, ਮਨੁੱਖ ਨੂੰ ਤਾਂ ਉੱਦਮੀ ਹੋਣਾ ਚਾਹੀਦਾ, ਸਾਹਿਬ ਦੀ ਪ੍ਰਾਪਤੀ ਸਦਾ ਹੀ ਹੈ, ਪਰ ਜਿਹੜਾ ਕੋਈ ਚਿੱਤ ਕਰੇ ਇਕਾਗਰ ਮਨ ਹੋ ਕੇ ਚਿੰਤਨ ਕਰੇ ਚਾਹੇ ਉਹ ਕੋਈ ਵੀ ਹੋਵੇ, ਜੇ ਇਕਾਗਰ ਮਨ ਹੋ ਕੇ ਕੋਈ ਵੀ ਬੰਦਾ ਪਰਮੇਸ਼ਰ ਦਾ ਚਿੰਤਨ ਕਰੇਗਾ ਤਾਂ ਉਹਨੂੰ ਜ਼ਰੂਰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਪਰ ਇੰਨਾ ਜ਼ਰੂਰ ਹੈ ਕਿ ਆਪਣਾ ਲਾਇਆ ਪ੍ਰੇਮ ਨਾ ਲੱਗੇ ਜੇ ਲੋਚਾ ਸਭ ਕੋਈ, ਆਪਣਾ ਲਾਇਆ ਹੋਇਆ ਪ੍ਰੇਮ ਨਹੀਂ ਲੱਗ ਸਕਦਾ ਕਦੇ ਵੀ, ਭਾਵੇਂ ਸਾਰੇ ਕੋਈ ਚਾਹੁੰਦੇ ਜ਼ਰੂਰ ਨੇ ਕਿ ਮੇਰਾ ਵੀ ਰੱਬ ਨਾਲ ਪ੍ਰੇਮ ਲੱਗ ਜਾਵੇ, ਪਰ ਆਪਣੇ ਆਪ ਨਹੀਂ ਲੱਗਣਾ। ਇਹੋ ਪ੍ਰੇਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਜਿਹੜਾ ਪ੍ਰੇਮ ਰੂਪੀ ਪਿਆਲਾ ਹੈ ਨਾ, ਖਸਮ ਪਰਮਾਤਮਾ ਦਾ ਹੀ ਹੈ। ਜੈ ਭਾਵੈ ਜਿਸ ਨੂੰ ਦੇਣਾ ਚਾਹੁੰਦਾ ਤੈ ਦੇ, ਉਹਨੂੰ ਹੀ ਦਿੰਦਾ ਹੈ, ਸਾਰਿਆਂ ਨੂੰ ਤਾਂ ਨਹੀਂ ਦਿੰਦਾ। ਉਹ ਨਿਤ ਕਿਰਿਆ ਅਨੁਸਾਰ ਫਰੀਦ ਜੀ ਜਿਸ ਮਹੱਲੇ ਚ ਮਧੂਕੜੀ ਲੈਣ ਜਾਇਆ ਕਰਦੇ ਸਨ, ਮਧੂਕੜੀ ਦਾ ਮਤਲਬ ਗਜਾ, ਗਜਾ ਦਾ ਮਤਲਬ ਹੁੰਦਾ ਡਾਲੀ, ਡਾਲੀ ਦਾ ਮਤਲਬ ਹੁੰਦਾ ਮੰਗ ਕੇ ਰੋਟੀ ਲਿਆਉਣੀ। ਮਹੱਲੇ ਵਾਲੇ ਗੁਰਦੁਆਰਿਆਂ ਜਿਵੇਂ ਭਾਈ ਜੀ ਜਾਂਦੇ ਸੇਵਾਦਾਰ ਰੱਖੇ ਨੇ ਅੱਗੇ ਰੋਟੀ ਲੈਣ ਜਾਂਦੇ ਨੇ, ਅੱਡ ਅੱਡ ਬੋਲੀਆਂ ਨੇ ਆ ਇਲਾਕਿਆਂ ਦੇ ਵਿੱਚ, ਡਾਲੀ ਹੈ ਕਿਤੇ ਗਜਾ ਕਹਿੰਦੇ ਕਿਤੇ ਮਧੂਕੜੀ ਕਹਿੰਦੇ ਨੇ। ਸੋ ਉਸ ਮਹੱਲੇ ਵਿੱਚ ਇੱਕ ਵੇਸਵਾ ਰਹਿੰਦੀ ਸੀ ਜੋ ਕ੍ਰੋਧਨ ਹੋਣ ਕਰਕੇ ਆਪਣੀ ਦਾਸੀ ਨੂੰ ਛੋਟੀ ਛੋਟੀ ਗੱਲ ਤੋਂ ਕੁੱਟਿਆ ਕਰਦੀ ਸੀ। ਇੱਕ ਦਿਨ ਸੁਰਮਾ ਜਿਹੜਾ ਮੋਟਾ ਰਹਿ ਗਿਆ ਰਗੜਨ ਦੇ ਵਿੱਚ, ਦਾਸੀ ਨੂੰ ਕਹਿ ਰਹੀ ਸੀ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਸੁਰਮਾ ਬਰੀਕ ਕਰਕੇ ਰੱਖਿਆ ਕਰ, ਇੰਨਾ ਕਹਿ ਕੇ ਤਿੰਨ ਚਾਰ ਚਪੇੜਾਂ ਮਾਰ ਦਿੱਤੀਆਂ। ਇਹ ਕਿਹਾ ਮਰ ਜਾ ਇਹੋ ਜਿਹੀ ਕੁਲੱਖਣੀਆਂ, ਚਲਿਆ ਜਾ ਮੇਰੇ ਪਾਸੋਂ ਨਿਕਲ ਜਾ।